ਅੱਠਵੇਂ ਪਾਤਸ਼ਾਹ ਜਮੁਨਾ ਦਰਿਆ ਦੇ ਕੰਢੇ ਤੇ ਜਿੱਥੇ ਰਾਜੇ ਦਾ ਤੋਪ ਖਾਦਾ ਉੱਥੇ ਜਾ ਕੇ ਆਪਣਾ ਟਿਕਾਣਾ ਕੀਤਾ। ਬੜੇ ਖੁਸ਼ ਕਿ ਅਸੀਂ ਕਾਂਤ ਵਿਖੇ ਆ। ਸ਼ਹਿਰ ਤੋਂ ਬਾਰ ਬਾਰ, ਭੀੜ ਤੋਂ ਬਾਰ ਬਾਰ ਸਤਿਗੁਰੂ ਪਾਤਸ਼ਾਹ ਨੇ ਡੇਰਾ ਕੀਤਾ। ਸਾਜੋ ਸਮਾਨ ਸਾਰਾ ਆ ਗਿਆ। ਰਾਜੇ ਦਾ ਪ੍ਰਧਾਨ ਵੀ ਨਾਲ ਸਾਰੀ ਸੇਵਾ ਕਰਾ ਰਿਹਾ ਤੇ ਦੂਜੇ ਪਾਸੇ ਰਾਜਾ ਜੈ ਸਿੰਘ ਬਾਦਸ਼ਾਹ ਕੋਲ ਜਾ ਕੇ ਕੀ ਬਚਨ ਕਰ ਰਿਹਾ ਹੈ। ਆਓ ਸਾਰੇ ਗੁਰੂ ਕੇ ਪਿਆਰੇ ਮਾਈ ਭਾਈ, ਆਪਣੀ ਸੁਰਤੀ ਬਿਰਤੀ ਇਕਾਗਰ ਕਰਨ ਲਈ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਨ੍ਰਿਪ ਜੈ ਸਿੰਘ ਉੱਠ ਭੋਰ ਕੋ, ਸ਼ਾਹ ਸਮੀਪ ਸਿਧਾਏ।
ਰਾਜਾ ਜੈ ਸਿੰਘ ਸਵਾਈ ਸਵੇਰੇ ਸਵੇਰੇ ਜਾਗਿਆ, ਤਿਆਰ ਬਰ ਤਿਆਰ ਹੋ ਕੇ ਔਰੰਗਜ਼ੇਬ ਦੇ ਕੋਲ ਪਹੁੰਚਿਆ ਹੈ।
ਸਾਤ ਅਦਾਇਬ ਦੇਖ ਕੇ ਪਹੁੰਚੇ ਉਹ ਸੀਸ ਨਿਵਾਏ।
ਜਦੋਂ ਰਾਜੇ ਕੋਲ ਪਹੁੰਚਿਆ, ਔਰੰਗਜ਼ੇਬ ਬਾਦਸ਼ਾਹ ਕੋਲ ਪਹੁੰਚਿਆ ਰਾਜਾ ਜੈ ਸਿੰਘ ਸਵਾਈ, ਪਹੁੰਚਦੇ ਸਾਰ ਬੜੇ ਅਦਾਬ ਨਾਲ, ਅਦਬ ਨਾਲ, ਸਤਿਕਾਰ ਨਾਲ ਆਪਣਾ ਸੀਸ ਨਿਵਾਇਆ ਹੈ।
ਜੋ ਪਈ ਨੌ ਰੰਗ ਦ੍ਰਿਗ ਅਵਲੋਕ ਨਰੇਸ਼ਾ।
ਨੌ ਰੰਗ ਔਰੰਗਜ਼ੇਬ ਨੇ ਇਸ ਰਾਜੇ ਜੈ ਸਿੰਘ ਸਵਾਈ ਵੱਲ ਦੇਖ ਕੇ ਬਚਨ ਕੀਤਾ ਹੈ।
ਬੂਜੀ ਗੁਰ ਕੀ ਗਾਥ ਵਿਸ਼ੇਸ਼ਾ।
ਸਤਿਗੁਰ ਅੱਠਵੇਂ ਪਾਤਸ਼ਾਹ ਜੀ ਦੀ ਸਾਰੀ ਗੱਲ ਪੁੱਛੀ ਵੀ ਠੀਕ ਹਨ ਜਾਂ ਬਿਮਾਰ ਹਨ, ਉਹਨਾਂ ਦੀ ਵਿਸ਼ੇਸ਼ ਗੱਲ ਕੀ ਹੈ, ਭਾਵ ਕੋਈ ਕਰਾਮਾਤ ਹੈ ਕਿ ਨਹੀਂ, ਇਹ ਗੱਲ ਪੁੱਛੀ ਹੈ।
ਕਿਮ ਸੇਵਾ ਕਰਕੇ ਪਹਿਚਾਨੇ।
ਦੱਸੋ ਰਾਜਾ ਜੀ, ਤੁਸਾਂ ਨੇ ਸਤਿਗੁਰ ਦੀ ਸੇਵਾ ਕਰਕੇ ਕੀ ਪਛਾਣਿਆ, ਉਹਨਾਂ ਅੰਦਰ ਕਰਾਮਾਤ ਹੈ, ਸ਼ਕਤੀ ਹੈ, ਕੋਈ ਕਲਾ ਹੈ ਕਿ ਨਹੀਂ ਹੈ, ਤੁਹਾਨੂੰ ਪਛਾਣ ਹੋਈ ਕਿ ਨਹੀਂ ਹੋਈ, ਸਾਨੂੰ ਇਹ ਦੱਸੋ।
ਬੈਸ ਇਆਨੇ ਪਰਮ ਸੁਜਾਨੇ।
ਮੈਂ ਤਾਂ ਸੁਣਿਆ ਹੀ ਹੈ, ਵੇਖਿਆ ਨਹੀਂ, ਕਿ ਉਹਨਾਂ ਦੀ ਉਮਰ ਨਿਆਣੀ ਹੈ, ਛੋਟੀ ਉਮਰ ਦੇ ਹਨ, ਪਰ ਇਹ ਜਾਣਿਆ ਹੈ, ਇਹ ਸੁਣਿਆ ਹੈ ਕਿ ਬਹੁਤ ਸਿਆਣੇ ਹਨ। ਉਮਰ ਭਾਵੇਂ ਛੋਟੀ ਪਰ ਜੋਤ ਗੁਰੂ ਨਾਨਕ ਮਹਾਰਾਜ ਵਾਲੀ, ਜੋਤ ਪਰਮੇਸ਼ਰ ਵਾਲੀ ਹੈ। ਇੱਥੇ ਉਮਰ ਦਾ ਕੋਈ ਲਗਾਜਾ ਨਹੀਂ। ਉਮਰ ਭਾਵੇਂ ਵਡੇਰੀ ਹੋਵੇ, ਅਕਲ ਧੇਲੇ ਦੀ ਨਾ ਹੋਵੇ, ਤੇ ਬੁੱਢਾ ਹੀ ਹੈ ਉਹ, ਬੁੱਢਾ ਬੱਚਾ ਸਮਾਨ ਹੀ ਹੈ। ਉਮਰ ਛੋਟੀ ਹੈ, ਗੁਰੂ ਦੀ ਬਖਸ਼ਿਸ਼ ਹੈ, ਅਕਲ ਸਿਆਣੀ ਹੈ, ਨਾਮ ਸਿਮਰਨ ਕਰਨ ਵਾਲਾ ਹੈ, ਉਹ ਬੱਚਾ ਹੀ ਸਿਆਣਾ ਹੈ। ਸੁਣਿਆ ਹੈ ਕਿ ਉਮਰ ਥੋੜੀ ਹੈ, ਛੋਟੀ ਹੈ, ਲਗਭਗ ਉਮਰ 5 ਸਾਲ ਦੀ ਹੈ, ਪਰ ਬਹੁਤ ਸਿਆਣੇ ਹਨ, ਪਰਮ ਗਿਆਨੀ ਆਪ ਪਰਮੇਸ਼ਰ ਰੂਪ ਹਨ।
ਕਰਾਮਾਤ ਕੁਛ ਪਰਖਨ ਕਰੀ।
ਰਾਜਾ ਉੱਥੇ ਫਿਰ ਗੱਲ ਤੇ ਆ ਗਿਆ। ਇਹ ਬਾਦਸ਼ਾਹ ਔਰੰਗਜ਼ੇਬ ਮਲੇਸ਼ ਪਾਪੀ, ਉਸੇ ਗੱਲ ਤੇ ਆ ਗਿਆ, ਤੁਸਾਂ ਨੇ ਕਰਾਮਾਤ ਪਰਖੀ ਕਾ ਨਹੀਂ ਪਰਖੀ, ਸ਼ਕਤੀ ਹੈ ਕਿ ਨਹੀਂ ਹੈ ਉਹਨਾਂ ਅੰਦਰ, ਪਰਖ ਕੇ ਵੇਖਿਆ ਕਿ ਨਹੀਂ ਪਰਖਿਆ, ਸਾਨੂੰ ਇਹ ਦੱਸੋ।
ਸੁਣ ਮੈਂ ਪਾਲਕ ਹਾਥਨ ਬੰਦ।
ਮਹਿਪਾਲ ਰਾਜੇ ਜੈ ਸਿੰਘ ਸਵਾਈ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਕਹੋ ਕਿ ਅਹੈ ਅਤੋਲ ਬਿਲੰਦ।
ਰਾਜਾ ਬਾਦਸ਼ਾਹ ਜੀ, ਸਤਿਗੁਰ ਜੀ ਅਤੋਲ ਹਨ, ਬਿਲੰਦ ਬਹੁਤ ਵੱਡੇ ਹਨ, ਜਿਨ੍ਹਾਂ ਅੰਦਰ ਇਤਨੀ ਸ਼ਕਤੀ ਹੈ ਕਿ ਤੋਲੀ ਨਹੀਂ ਜਾਂਦੀ, ਇਤਨੀ ਕਰਾਮਾਤ ਕੋਈ ਤੋਲ ਨਹੀਂ ਸਕਦਾ, ਬਹੁਤ ਵੱਡੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਹਨ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਉਹੀ ਰੂਪ ਹੈ, ਜੋਤ ਉਹੀ ਹੈ, ਸਰੀਰ ਦਾ ਹੇਰ ਫੇਰ ਹੋਇਆ। ਇਹ ਵੱਡੇ ਸਰੂਪ ਹਨ, ਬਹੁਤ ਭਾਰੇ ਗੁਰੂ ਹਨ।
ਕੋ ਸਮਰੱਥ ਜੋ ਪਰਖੇ ਭਾਰ।
ਐਸਾ ਕਿਹੜਾ ਬੰਦਾ ਸਮਰੱਥ ਹੈ, ਨਿਪੁੰਨ ਹੈ, ਹਰ ਕਲਾ ਪੂਰਾ ਹੈ, ਜਿਹੜਾ ਉਹਨਾਂ ਨੂੰ ਤੋਲ ਸਕੇ, ਭਾਵ ਉਹਨਾਂ ਦੀ ਕਲਾ ਨੂੰ ਪਛਾਣ ਸਕੇ। ਉਹ ਆਪ ਪਰਮੇਸ਼ਰ ਸਰੂਪ ਹਨ, ਉਹਨਾਂ ਨੂੰ ਕੋਈ ਨਹੀਂ ਪਛਾਣ ਸਕਦਾ, ਐਸੇ ਸਤਿਗੁਰ ਜੀ ਹਨ।
ਮਹਾ ਗੰਭੀਰ ਸਦੀਰ ਉਦਾਰ।
ਸਤਨਾਮ ਸ੍ਰੀ ਵਾ। ਗੁਰੂ ਹੁੰਦਾ ਹੀ ਗੰਭੀਰ ਹੈ। ਕਈ ਗੁਰਮੁਖ ਦੱਸਦੇ ਹਨ ਕਿ ਜਿਤਨਾ ਡੂੰਘਾ ਧਿਆਨ ਲਗਾਈਏ, ਸੋਚੀਏ, ਸੋਚਣ ਦਾ ਵਿਸ਼ਾ ਨਹੀਂ, ਧਿਆਨ ਸਿਮਰਤੀ ਦਾ ਵਿਸ਼ਾ ਹੈ। ਜਿਤਨਾ ਸਿਮਰਨ ਡੂੰਘਾ ਲੈ ਜਾਈਏ, ਉਤਨਾ ਗੁਰੂ ਹੋਰ ਡੂੰਘਾ ਹੋ ਹੀ ਜਾਂਦਾ। ਇਹੀ ਤਾਂ ਗੁਰੂ ਦੀ ਕਲਾ ਹੈ, ਗੰਭੀਰ। ਸਮੁੰਦਰ ਦੀ ਗੰਭੀਰਤਾ ਕਈ ਮਾਪ ਸਕਦੇ ਹਨ, ਪਰ ਗੁਰੂ ਦੀ ਗੰਭੀਰਤਾ ਕੋਈ ਮਾਪ ਨਹੀਂ ਸਕਦੇ। ਗੁਰੂ ਇਤਨਾ ਗੰਭੀਰ ਹੈ, ਇਤਨਾ ਅਤੋਲ ਹੈ, ਇਤਨਾ ਵੱਡਾ ਹੈ, ਕੋਈ ਨਹੀਂ ਜਾਣ ਸਕਦੇ ਕਿ ਸਤਿਗੁਰ ਪਾਤਸ਼ਾਹ ਜੀ ਕੀ ਹਨ, ਪਰਮੇਸ਼ਰ ਕੀ ਹੈ। ਪਰਮੇਸ਼ਰ ਪਰਬ੍ਰਹਮ ਇੱਕੋ ਹੀ ਹੈ। ਗੁਰੂ ਪਰਮੇਸ਼ਰ ਇੱਕੋ ਜਾਣ, ਇੱਕੋ ਰੂਪ ਹਨ, ਜਿਹੜੇ ਬਹੁਤ ਗਹਿਰ ਗੰਭੀਰ ਹਨ।
ਪਟਰਾਨੀ ਮੈਂ ਕੋਲ ਬਿਠਾਈ।
ਤੇ ਸਤਿਗੁਰ ਜੀ ਇਤਨੇ ਗੰਭੀਰ ਹਨ, ਜਦੋਂ ਉਹਨਾਂ ਦੀ ਪਰਖ ਕੀਤੀ ਤੇ ਪਰਖ ਕਰਨ ਲਈ ਮੇਰੀ ਖਾਸ ਰਾਣੀ, ਖਾਸ ਪਟਰਾਣੀ ਮੈਂ ਉਹਨਾਂ ਦੇ ਕੋਲ ਬਿਠਾਈ ਸੀ।
ਅਪਰ ਪਲੇ ਥਲ ਮੈਂ ਸਮੁਦਾਈ।
ਤੇ ਹੋਰ ਜਿਹੜੀਆਂ ਸਿਆਣੀਆਂ ਸਿਆਣੀਆਂ ਰਾਣੀਆਂ ਆਖਣ ਨੂੰ ਦਾਸੀਆਂ ਸਨ, ਪਰ ਮੈਂ ਸੋਹਣੇ ਸੋਹਣੇ ਕੱਪੜੇ ਪਾਏ, ਸੋਹਣੇ ਗਹਿਣੇ ਪਾਏ, ਸਭ ਰਾਣੀਆਂ ਬਣ ਗਈਆਂ। ਉਹ ਰਾਣੀਆਂ ਚੰਗੇ ਥਾਂ ਤੇ ਬਿਠਾ ਕੇ
ਇਮ ਚਿਤਵਤ ਕਰ ਕੇ ਸਭ ਤਿਆਰੀ।
ਆਪਣੇ ਮਨ ਵਿੱਚ ਮੈਂ ਸੋਚਿਆ ਵੀ ਪੂਰੇ ਗੁਰੂ ਹੋਣਗੇ, ਇਹਨਾਂ ਅੰਦਰ ਕਰਾਮਾਤ ਹੋਵੇਗੀ, ਤਾਂ ਮੇਰੀ ਪਟਰਾਣੀ ਦੀ ਪਛਾਣ ਕਰ ਲੈਣਗੇ, ਪਟਰਾਣੀ ਕਿਹੜੀ ਹੈ। ਜਿਹੜੀਆਂ ਦਾਸੀਆਂ, ਜਿਹੜੀਆਂ ਗੋਲੀਆਂ ਬੜੇ ਸੋਹਣੇ ਕੱਪੜੇ ਪਾ ਕੇ ਰਾਣੀਆਂ ਬਣ ਕੇ ਬੈਠੀਆਂ, ਉਹ ਬੈਠੀਆਂ ਰਹਿ ਗਈਆਂ। ਪਰ ਜਿਹੜੀ ਗੋਲੀ ਹੈ ਰਾਣੀ, ਪਰ ਦਾਸੀ ਬਣ ਕੇ ਬੈਠੀ, ਉਹਦੀ ਪਛਾਣ ਸਤਿਗੁਰ ਨੇ ਆਪ ਕੀਤੀ ਹੈ, ਇਹ ਮੈਂ ਪ੍ਰਤੱਖ ਵੇਖਿਆ ਹੈ।
ਆਏ ਕੀਨ ਮੈਂ ਬਿਨੇ ਅਗਾਰੀ।
ਮੈਂ ਆਪਣੇ ਮਨ ਵਿਖੇ ਇਹ ਨਿਰਣਾ ਕਰਕੇ ਸਤਿਗੁਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ।
ਹਮ ਤੇ ਪਤਾ ਚਾਹੇ ਮਨ ਜਾਣ।
ਸਤਿਗੁਰ ਜੀ ਘਟ ਘਟ ਕੇ ਅੰਤਰ ਕੀ ਜਾਲਤ, ਭਲੇ ਬੁਰੇ ਕੀ ਪੀਰ ਪਛਾਣ ਜਾਣਦੇ ਹਨ। ਸਾਨੂੰ ਪਤਿਆਣ ਆਏ ਹਨ, ਸਾਡੀ ਪਰਖ ਕਰਨ ਆਏ ਹਨ, ਐਸੇ ਸਤਿਗੁਰ ਜੀ ਜਾਣ ਗਏ ਹਨ।
ਜਾਂ ਤੇ ਰੁੱਖ ਫੇਰਨ ਕੋ ਠਾਨ।
ਇਸ ਕਰਕੇ ਉਹਨਾਂ ਦਾ ਮਨ ਕਿਸੇ ਹੋਰ ਪਾਸੇ ਲੱਗ ਗਿਆ, ਭਾਵ ਉਹਨਾਂ ਨੇ ਆਪਣਾ ਮਨ ਰੁੱਖ ਫੇਰ ਲਿਆ ਹੈ, ਚੁੱਪ ਚਾਪ ਹੋ ਕੇ ਬਹਿ ਗਏ ਸਨ।
ਤਉ ਹੋਏ ਨਮਰੀ ਬਹੁ ਭਾਂਤੀ।
ਫਿਰ ਬਾਦਸ਼ਾਹ ਜੀ ਮੈਂ ਬੜੀ ਬੇਨਤੀਆਂ ਕਰਕੇ ਨਿਮਰਤਾ ਵਿਖੇ ਆ ਕੇ ਆਪਣੇ ਘਰ ਲੈ ਕੇ ਆਇਆ ਸੀ।
ਕਹਿ ਕਹਿ ਕੀਰਤ ਕੀ ਗਨ ਬਾਤੀ।
ਉਹਨਾਂ ਦੀ ਬਹੁਤੀ ਵਡਿਆਈ ਕੀਤੀ, ਬਹੁਤੀਆਂ ਗੱਲਾਂ ਬਾਤਾਂ ਕਰਕੇ।
ਲੇ ਗਮਨਿਓ ਮੰਦਰ ਰਣਵਾਸ।
ਜਿੱਥੇ ਰਾਣੀਆਂ ਦਾ ਵਾਸ ਸੀ ਉਸ ਮੰਦਰ ਵਿਖੇ ਲਿਜਾ ਕੇ।
ਜਬ ਪਹੁੰਚੇ ਸਭ ਤ੍ਰਿਅਨ ਪਾਸ।
ਜਦੋਂ ਬਾਲਾ ਪ੍ਰੀਤਮ ਜੀ ਸਭ ਰਾਣੀਆਂ ਦੇ ਕੋਲ ਪਹੁੰਚੇ ਹਨ।
ਸਗਰੀ ਨਾਰ ਉਲੰਘਤ ਗਏ।
ਸਗਰੀ ਨਾਰ ਉਲੰਘਤ ਗਏ, ਸਾਰੀਆਂ ਨਾਰੀਆਂ ਨੂੰ, ਦਾਸੀਆਂ ਨੂੰ, ਜਿਹੜੀਆਂ ਰਾਣੀਆਂ ਬਣ ਕੇ ਬੈਠੀਆਂ, ਸਭ ਨੂੰ ਮਹਾਰਾਜ ਪਾਰ ਕਰਦੇ ਹੋਏ।
ਬੈਠੀ ਜਹਾਂ ਮਲਿਨ ਪਟ ਲੀਏ।
ਸਤਿਗੁਰ ਪਾਤਸ਼ਾਹ ਕੋਲ ਛੜੀ ਸੀ ਫੁੱਲਾਂ ਵਾਲੀ ਛੜੀ, ਆਖਣ ਲੱਗੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਜਿੱਥੇ ਮੇਰੀ ਪਟਰਾਣੀ ਦਾਸੀ ਬਣ ਕੇ ਬੈਠੀ ਸੀ, ਕੱਪੜੇ ਮੈਲੇ ਕਚਾਲੇ ਪਾਏ, ਗੋਲੀਆਂ ਵਾਲਾ ਹਾਲ ਕੀਤਾ ਹੈ ਤੇ ਉੱਥੇ ਜਾ ਕੇ ਸਤਿਗੁਰ ਨੇ ਪਛਾਣ ਕੀਤੀ ਹੈ।
ਤਰੇ ਮਨੋਰਥ ਇਮ ਔਰ ਮਾਈ,
ਉਹਦੇ ਮਨ ਵਿਖੇ ਇਹੀ ਮਨੋਰਥ ਸੀ ਕਿ ਸਤਿਗੁਰ ਪਾਤਸ਼ਾਹ ਜੀ
ਮੋ ਬਿਨ ਅੰਕ ਨ ਬੈਠੇ ਕਾਈ,
ਮੇਰੀ ਗੋਦੀ ਤੋਂ ਬਿਨਾਂ ਕਿਸੇ ਹੋਰ ਗੋਦੀ ਵਿਖੇ ਨਹੀਂ ਜਾ ਕੇ ਬੈਠਣਗੇ। ਰਾਣੀ ਦੇ ਮਨ ਦੀ ਇਹ ਪ੍ਰਤਿਗਿਆ ਸੀ, ਇਹ ਵਿਸ਼ਵਾਸ ਸੀ, ਇਹ ਮਨੋਰਥ ਸੀ ਕਿ ਸਤਿਗੁਰ ਪਾਤਸ਼ਾਹ ਜੀ ਮੇਰੀ ਗੋਦੀ ਵਿਖੇ ਆ ਕੇ ਬੈਠਣਗੇ।
ਸੋ ਮਨ ਜਾਣ ਗਏ ਤਿਸ ਪਾਸ,
ਇਸ ਕਰਕੇ ਸਭ ਕੁਛ ਜਾਣ ਕੇ ਮੈਂ ਸਤਿਗੁਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ।
ਇਹ ਪਟਰਾਨੀ ਬਾਕ ਪ੍ਰਕਾਸ਼,
ਮਹਾਰਾਜ ਜਿਹੜੇ ਇਸ ਪਟਰਾਣੀ ਨੇ ਆਪ ਜੀ ਨੂੰ ਬਚਨ ਆਖੇ ਹਨ,
ਬੈਠੇ ਜਾਏ ਅੰਕ ਤਤਕਾਲਾ।
ਸਤਿਗੁਰੂ ਜੀ ਉਸੇ ਵੇਲੇ ਉਹਦੇ ਬਚਨਾਂ ਨੂੰ ਪ੍ਰਫੁੱਲਿਤ ਕਰਨ ਲਈ, ਉਹਦਾ ਮਨੋਰਥ ਸਤਿਗੁਰ ਜੀ ਪੁਗਾਉਣ ਲਈ ਤਤਕਾਲ ਉਸੇ ਵੇਲੇ ਜਾ ਕੇ ਉਹਦੀ ਗੋਦੀ ਵਿਖੇ ਬਹਿ ਗਏ ਹਨ।
ਭਾਈ ਬਿਸਮ ਅਵਲੋਕਤ ਬਾਲਾ,
ਤੇ ਉਹ ਬਾਲਾ, ਉਹ ਰਾਣੀਆਂ, ਉਹ ਦਾਸੀਆਂ ਸਭ ਬੜੀਆਂ ਹੈਰਾਨ ਹੋਈਆਂ ਕਿ ਸਤਿਗੁਰੂ ਜੀ ਅੰਤਰ ਜਾਮੇ ਵੀ ਹਨ। ਇਹ ਕਲਾ ਨਹੀਂ, ਇਹ ਕਰਾਮਾਤ ਵੀ ਹੈ, ਪਰ ਗੁਰੂ ਦੀ ਗੱਤ ਗੁਰੂ ਜਾਣੇ। ਇਹ ਗੁਰੂ ਅੰਤਰ ਜਾਮੇ ਦੀ ਆਪਣੀ ਕਲਾ ਹੈ। ਆਪ ਪਰਮੇਸ਼ਰ ਰੂਪ ਹਨ ਜੋ ਚਾਹਣ ਸੋ ਕਰ ਸਕਦੇ ਹਨ। ਜਲ ਤੇ ਥਲ ਕਰ ਥਲ ਤੇ ਕੂਆ, ਕੂਵ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਖਲ ਪੰਡਤ ਤੇ ਜੋ ਮੂਰਖ ਕਰਬੋ, ਮੂਰਖ ਤੇ ਮੁਕਤਾਰੀ। ਬੰਦਾ ਨਿਆਣਾ ਹੋਵੇ, ਮੂਰਖ ਹੋਵੇ, ਸਤਿਗੁਰ ਚਾਹਣ ਉਹਨੂੰ ਸਿਆਣਾ ਕਰ ਸਕਦੇ, ਵਿਦਵਾਨ ਬਣਾ ਸਕਦੇ ਹਨ। ਤੇ ਸਤਿਗੁਰ ਪਾਤਸ਼ਾਹ ਨੇ ਉਸ ਦਾਸੀ ਦਾ ਇਹ ਮਨੋਰਥ ਪੂਰਾ ਕੀਤਾ ਹੈ।
ਪਰਖਨ ਕੀ ਬਿਦ ਸਗਰੀ ਜਾਨੀ,
ਸਤਿਗੁਰ ਪਾਤਸ਼ਾਹ ਜਾਣਗੇ ਕਿ ਇਹਨਾਂ ਨੇ ਸਾਡੀ ਪਰਖ ਕੀਤੀ ਹੈ। ਸਤਿਗੁਰ ਪਾਤਸ਼ਾਹ ਜੀ ਇਹ ਪਰਖ ਦੀ ਗੱਲ ਸਾਰੀ ਜਾਣ ਕੇ
ਕੁਛ ਕੋਪ ਤੇ ਗਿਰਾ ਬਖਾਨੀ,
ਆਪਣੇ ਅੰਦਰੋਂ ਥੋੜੇ ਗੁੱਸੇ ਵਿੱਚ ਆ ਕੇ ਆਪਣੀ ਜ਼ੁਬਾਨ ਤੋਂ ਬਚਨ ਆਖੇ ਹਨ।
ਸੁਨ ਹਮ ਹੱਥ ਜੋਰ ਬਖਸ਼ਾਈ,
ਜਿਹੜੇ ਬਚਨ ਆਖੇ ਸਨ ਕਿ ਰਾਣੀ ਤੇਰੀ ਸੰਤਾਨ ਨਹੀਂ ਹੋਣੀ ਕੋਈ, ਇਹ ਸਤਿਗੁਰੂ ਪਾਤਸ਼ਾਹ ਨੇ ਗੁੱਸੇ ਵਿਖੇ ਆ ਕੇ ਬਚਨ ਆਖੇ। ਪਰ ਅਸਾਂ ਨੇ ਬੇਨਤੀਆਂ ਕੀਤੀਆਂ, ਜੋਦੜੀਆਂ ਕੀਤੀਆਂ, ਤੇ ਬੇਨਤੀਆਂ ਜੋਦੜੀਆਂ ਦੁਆਰਾ ਉਹ ਕੋਪ ਵਾਲੇ ਬਚਨ ਬਖਸ਼ਾਏ ਹਨ।
ਇਮ ਅਜਮਤ ਕਾਮਲ ਪਤਿਆਈ,
ਇਸ ਤਰ੍ਹਾਂ ਬਾਦਸ਼ਾਹ ਜੀ ਸਤਿਗੁਰ ਪਾਤਸ਼ਾਹ ਦੇ ਅੰਦਰ ਐਸੀ ਅਜਮਤ ਹੈ, ਉਹ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ, ਵੱਡੇ ਹਨ, ਕਾਮਲ ਹਨ, ਪੂਰੇ ਹਨ, ਸ਼ਕਤੀਸ਼ਾਲੀ ਹਨ, ਉਹ ਆਮ ਪਰਮੇਸ਼ਰ ਰੂਪ ਹਨ, ਕੋਈ ਬੱਚੇ ਨਹੀਂ ਹਨ।
ਸੁਨ ਨੌ ਰੰਗ ਮਨ ਸਾਚੀ ਜਾਨ,
ਇਹ ਸੁਣ ਕੇ ਔਰੰਗਜ਼ੇਬ ਨੇ ਆਪਣੇ ਮਨ ਵਿਖੇ ਸੱਚੀ ਗੱਲ ਜਾਣੀ ਹੈ।
ਭੋ ਜੈ ਸਿੰਘ ਮੇਲ ਮਮ ਠਾਨ,
ਇਹ ਰਾਜਾ ਜੈ ਸਿੰਘ ਇਸ ਤਰ੍ਹਾਂ ਕਰ, ਮੇਰਾ ਵੀ ਮੇਲ ਕਰਾ, ਮੈਨੂੰ ਵੀ ਦਰਸ਼ਨ ਕਰਾ ਸਤਿਗੁਰੂ ਪਾਤਸ਼ਾਹ ਜੀ ਦੇ।
ਜਿਉਂ ਕਿਉਂ ਕਰ ਦਰਸ਼ਨ ਕਰਵਾਵੋ, ਅਜਮਤ ਤਿਨ ਕੀ ਤਬੇ ਦਿਖਾਵੋ।
ਜਿਸ ਤਰ੍ਹਾਂ ਮਰਜ਼ੀ ਕਰੋ, ਸਾਨੂੰ ਦਰਸ਼ਨ ਕਰਾ ਦਿਓ। ਬਾਦਸ਼ਾਹ ਦਾ ਇਹੀ ਇੱਕ ਮਨੋਰਥ ਸੀ ਕਿ ਅਜਮਤ ਵੇਖਾਂ, ਕਰਾਮਾਤ ਵੇਖਾਂ, ਕੋਈ ਹੋਰ ਗੱਲ ਨਹੀਂ। ਦਰਸ਼ਨ ਦਾ ਬਹਾਨਾ ਸੀ ਵੀ ਦੇਖਾਂਗੇ ਵੀ ਕਰਾਮਾਤ ਹੈ ਕਿ ਨਹੀਂ ਹੈ। ਰਾਜੇ ਦੇ ਮਨ ਵਿਖੇ, ਬਾਦਸ਼ਾਹ ਦੇ ਮਨ ਵਿਖੇ ਇਹੀ ਮਨੋਰਥ ਸੀ।
ਤਬ ਜੈ ਸਿੰਘ ਕਹਿਓ ਕਰ ਜੋਰ,
ਤਾਂ ਫਿਰ ਰਾਜੇ ਜੈ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਕਿਉਂ ਨਾ ਕਰੋ ਮੈਂ ਰਾਵਰ ਲੋਰ,
ਬਾਦਸ਼ਾਹ ਜੀ ਮੈਂ ਆਪ ਜੀ ਦਾ ਕੰਮ ਕਿਉਂ ਨਹੀਂ ਕਰਾਂਗਾ, ਭਾਵ ਜ਼ਰੂਰ ਕਰਾਂਗਾ।
ਪੂਰਬ ਬਹੁਤ ਬਾਰ ਮੈਂ ਪਾਖਾ,
ਪਹਿਲੇ ਮੈਂ ਆਪ ਜੀ ਲਈ ਅਨੇਕਾਂ ਵਾਰੀ ਸਤਿਗੁਰ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ।
ਮਿਲਨ ਤੁਮਾਰੀ ਜਸ ਅਭਿਲਾਖਾ,
ਜਿਵੇਂ ਆਪ ਜੀ ਦੀ ਅਭਿਲਾਖਾ ਹੈ, ਆਪ ਜੀ ਦਾ ਮਨੋਰਥ ਹੈ, आप जी की इच्छा है मैं उसे तरह करांगा।
अब भी जतन करो कै बिने,
थोड़ी भी मैं बेनती करके जतन करांगा, आप जी नु दर्शन जरूर करावांगा।
जथा मिलन रावर को बने,
जिवें आप जी दा मिलाव होवेगा मैं उसे तरह बेनती करांगा।
इम कै सुन कै पूपते आयो,
इस तरह कै सुन के राजा जय सिंह सवाई अपने महला विखे आया है।
बैठ सदन प्रधान बुलायो,
अपने घर बह के प्रधान नु बुलाया है राजे जय सिंह सवाई ने।
कहो सत गुर की बात बुझाए,
दसो प्रधान जी सतगुर पातशाह ठीक हन के किवें हन, हुण किवें उहनां दी हालत है, त्यार बर त्यार हन के बीमार हन।
जाए वहर किम सिवर लगाए,
सतगुरु पातशाह ने साडा महल छड़ के बाहर क्यों डेरा लगाया, एदा की कारण है, बाहर क्यों जाके बैठे हन।
पर कोप नहीं होए गए,
मेरे ते गुस्से ते नहीं हो गए, कोप ता नहीं कर रहे मेरे ते, दसो उना दे मन दी की हालत है।
हाथ जोड़ प्रधान बखाने,
ते हाथ जोड़ के प्रधान ने बेनती कीती है।
सदा प्रसन्न परे से जाने,
आखो सतनाम श्री, सतगुरु जी हमेशा ही खुश रहिंदे, चढ़दी कला विखे रहिंदे। राजा जी सतगुरु नु कोई गुस्सा नहीं, कोई कोप नहीं, ओ ता हमेशा ही आनंद विखे रहिंदे हन।
नैरिस की कुछ बात सुनाई,
उन्हां दी जुबान तो गुस्से वाली गल नहीं आई, उनका मन बिलकुल शुद्ध है, जुबान तो कोई गुस्सा नहीं कीता उन्होंने।
मैं तिन संग रहो अगवाई,
मैं उन्होंने नाल नाल अगे अगे रहा हां।
मुझसो कयो पीर बो अंतर,
उन्होंने मन की यही इच्छा है कि महला विखे बहुत ही भीड़ लग जाती है, ते महापुरुष रब्बी परमेश्वर संत रूप बहुत ही भीड़ नहीं चाहते। गुरु नानक पातशाह ने भी जाके डेरा किया मड़िया विखे जाके, शहर तो बार बार रहिए, रेत अक आहार कर रोड़ा दी गुर करी विछाई, रोड़ा दे बैठ के तपस्या कीती, भजन बंदगी कीती। यही सबब है महापुरुषा दा, कि महापुरुष शहर तो बार बार रहिंदे हन, जिथे बहुत ही भीड़ ना होवे, बहुता इकट्ठ ना होवे, सतगुर पातशाह यही चाहते हैं।
आए जाए नर अनक निरंतर,
निर अंतर लगातार कोई आवे जावे ना, एक बारी आ गया जड़ा बह गया सो बह गया, ते मुड़ के ना आवे, मुड़ के ना कोई जावे, सतगुर पातशाह जी यही चाहते हैं।
यहां रहन में हरख हमारे,
उन्हां दी यही इच्छा है कि असी इथे रहांगे, दरिया दे कंडे ते रवांगे, साडा मन इथे खुश होवेगा।
मैं पालक सिउ देओ उचारे,
ते उन्होंने आख्या है कि राजे नु इस तरह आख देना,
नहीं अंदेशा कीजे कैसे,
अपने मन विखे अंदेशा नहीं करना, झूरना नहीं, गुस्से नहीं होना, कोई क्रोध नहीं करना।
जैसे तहां इहां हम तैसे,
असी जीवे उथे सी उवे असी इथे आ, जीवे महापुरुष भीड़ विखे रहंदे, उसे तरह रब दे परमेश्वर रूप एकाद विखे रहंदे, कोई फिक्र नहीं। स्वरूप ऐसा है जो नर दुख मैं दुख नहीं माना, सुख स्नेहो अर भय नहीं जाके, कंचन माटी मान न निंदया न उस्तद जाके, लो मोह अभिमाना हरख सोग ते रह न्यारो, नाहे मान अपमाना। ऐसी अवस्था है उन्हां दी, एक समान अवस्था, जिवें कट विखे रहिंदे हन ਉਸੇ ਤਰ੍ਹਾਂ ਇਹ ਸਤਿਗੁਰ ਪਾਲ ਪਰਮੇਸ਼ਰ ਜੀ ਇਕਾਂਤ ਵਿਖੇ ਰਹਿ ਰਹੇ ਹਨ।
ਸੁਣ ਸਤਿਗੁਰ ਕੋ ਸਰਬ ਬਿਰਤਾਂਤ,
ਸਤਿਗੁਰ ਪਾਤਸ਼ਾਹ ਦੀ ਸਾਰੀ ਗੱਲ ਸੁਣ ਕੇ
ਰਾਜੇ ਕਰੀ ਬਿਤਾਵਨ ਰਾਤ,
ਰਾਜੇ ਨੇ ਰਾਤ ਬਤੀਤ ਕੀਤੀ ਹੈ।
ਭਈ ਪ੍ਰਾਤ ਤੇ ਸੋਚ ਇਸ਼ਨਾਨਾ,
ਜਦੋਂ ਸਵੇਰ ਹੋਈ ਰਾਜਾ ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋਇਆ ਹੈ।
ਸ਼੍ਰੀ ਹਰ ਕ੍ਰਿਸ਼ਨ ਸਮੀਪ ਪਿਆਨਾ,
ਅੱਠਵੇਂ ਪਾਤਸ਼ਾਹ ਜੀ ਦੇ ਕੋਲ ਰਾਜਾ ਜੀ ਗਏ ਹਨ।
ਬ੍ਰਿੰਦ ਨਰਨ ਕੀ ਪੀਰ ਕਨੇਰੀ,
ਨਾਲ ਬਹੁਤੇ ਬੰਦਿਆਂ ਦੀ ਭੀੜ ਹੈ।
ਸੁਪਟਨ ਪੰਕਤ ਚਲੇ ਅਗੇਰੀ,
ਉਹਨਾਂ ਯੋਧਿਆਂ ਦੀ ਭੀੜ ਜਿਹੜੇ ਸ਼ਸਤਰਧਾਰੀ ਹਨ, ਉਹ ਐਸੇ ਸ਼ਸਤਰਧਾਰੀ ਸੂਰਮੇ ਪੰਕਤੀ ਬਣਾ ਕੇ ਲਾਈਨ ਬਣਾ ਕੇ ਨਾਲ ਨਾਲ ਜਾ ਰਹੇ ਹਨ।
ਪ੍ਰਥਮ ਖਬਰ ਆਪਣੀ ਪਹੁੰਚਾਈ,
ਰਾਜੇ ਨੇ ਪਹਿਲਾਂ ਆਪਣੀ ਖਬਰ ਭੇਜੀ ਹੈ।
ਵਰਸ਼ਾਦਿਕ ਤਿਆਰੀ ਕਰਵਾਈ,
ਸਤਿਗੁਰ ਪਾਤਸ਼ਾਹ ਨੇ ਸਾਰੀ ਤਿਆਰੀ ਕਰਵਾਈ ਕਿ ਰਾਜਾ ਜੀ ਆ ਰਹੇ ਹਨ, ਫਰਸ਼ ਆਦਿਕ ਵਿਛਾਏ ਹਨ।
ਹੱਥ ਜੋੜ ਕਰ ਪੋਰ ਅਗਾਰੀ,
ਤੇ ਰਾਜਾ ਜੀ ਹੱਥ ਜੋੜ ਕੇ ਦਰਵਾਜੇ ਅੱਗੇ ਖੜੇ ਹੋ ਗਏ ਹਨ।
ਨਮਰ ਹੋਏ ਅਭਿਬੰਧਨ ਤਾਰੀ,
ਨਿਮਰਤਾ ਵੇਖਿਆ ਕੇ ਬੇਨਤੀ ਕੀਤੀ ਹੈ, ਮੱਥਾ ਟੇਕਿਆ ਹੈ।
ਅੰਤਰ ਤਬ ਪਰਵੇਸ਼ ਹੋਏ ਗਏ ਹੋ,
ਰਾਜਾ ਜੀ ਅੰਦਰ ਪ੍ਰਵੇਸ਼ ਕਰ ਗਏ ਹਨ।
ਗੁਰ ਪ੍ਰਿਅੰਕ ਪਰ ਹੇਰਤ ਪਏ ਹੋ,
ਸਤਿਗੁਰ ਮਹਾਰਾਜ ਜੀ ਪਲੰਘ ਤੇ ਬਿਰਾਜਮਾਨ ਹਨ, ਰਾਜੇ ਨੇ ਇਹ ਵੇਖਿਆ ਹੈ।
ਨਮਰ ਹੋਏ ਕਰ ਨਮੋ ਅਗਾਰੀ,
ਰਾਜਾ ਜੀ ਨਿਮਰਤਾ ਵਿਖੇ ਆ ਕੇ ਨਮਰ ਹੋਏ, ਆ ਕੇ ਬੇਨਤੀ ਕਰਨ ਲੱਗੇ, ਮੱਥਾ ਟੇਕਣ ਲੱਗੇ ਹਨ।
ਬੈਠੇ ਹੋ ਰਾਵ ਨਰਨ ਹਟਕਾਰੀ,
ਨਰਾਂ ਨੂੰ ਦੂਰ ਕਰਕੇ ਬੰਦਿਆਂ ਨੂੰ ਪਰੇ ਕਰਕੇ ਰਾਜਾ ਜੀ ਮੱਥਾ ਟੇਕ ਕੇ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਹੀ ਬਹਿ ਗਏ ਹਨ।
ਹੋਰ ਪੋਰ ਪਰ ਰੋਕੇ ਰਹੇ,
ਜਿਹੜੇ ਹੋਰ ਬੰਦੇ ਸਨ ਸਭ ਦਰਵਾਜੇ ਦੇ ਪਰੇ ਪਰੇ ਖੜੇ ਹਨ।
ਦਰਸ਼ਨ ਦੇਖਤ ਨ੍ਰਿਪ ਬਚ ਕਹੇ,
ਰਾਜੇ ਨੇ ਦਰਸ਼ਨ ਕਰਕੇ ਆਪਣੀ ਜ਼ੁਬਾਨ ਤੋਂ ਬੇਨਤੀ ਕੀਤੀ ਹੈ।
ਸ਼੍ਰੀ ਸਤਿਗੁਰ ਜੀ ਕੈਸੇ ਪਰੇ,
ਮਹਾਰਾਜ ਆਪ ਜੀ ਕਿਸ ਤਰ੍ਹਾਂ ਪਏ ਹੋ, ਆਪ ਜੀ ਇੱਥੇ ਕਿਉਂ ਬਿਰਾਜਮਾਨ ਹੋ।
ਸਭਾ ਲਗਾਏ ਨਾ ਬੈਠਣ ਕਰੇ,
ਆਪ ਜੀ ਸਭਾ ਲਗਾ ਕੇ ਕਿਉਂ ਨਹੀਂ ਬੈਠੇ, ਤਿਆਰ ਬਰ ਤਿਆਰ ਹੋ ਮਹਾਰਾਜ, ਆਪਣੇ ਤਖਤ ਤੇ ਬਿਰਾਜਮਾਨ ਹੋਵੋ।
ਇੱਕ ਦੋ ਨਿਕਟ ਦਾਸ ਜੋ ਆਏ,
ਨਾਲ ਇੱਕ ਦੋ ਬੰਦੇ ਸਨ,
ਪ੍ਰਭ ਤੂਸ਼ਨ ਤੇ ਤਿੰਨ ਪੁਨ ਕਹੇ,
ਚੁੱਪ ਚਾਪ ਉੱਥੇ ਬਿਰਾਜਮਾਨ ਹਨ, ਤੇ ਉਹਨਾਂ ਬੰਦਿਆਂ ਨੇ ਆਖਿਆ ਹੈ।
ਪ੍ਰਥਮ ਤਾਪ ਤਨ ਮੈਂ ਅਧਿਕਾਰੀ,
ਰਾਜਾ ਜੀ ਸਤਿਗੁਰ ਪਾਤਸ਼ਾਹ ਦੇ ਸਰੀਰ ਦਾ ਤਾਪ, ਸਰੀਰ ਦਾ ਬਹੁਤਾ ਹੈ ਪਰ ਮਨ ਦਾ ਤਾਪ ਨਹੀਂ, ਇਹ ਸਰੀਰਕ ਤਾਪ ਹੈ। ਸਰੀਰ ਭਾਵੇਂ ਬਿਮਾਰੀ ਕਰਕੇ ਵਿਆਕੁਲ ਹੋ ਰਿਹਾ ਪਰ ਮਨ ਉਸੇ ਤਰ੍ਹਾਂ ਸ਼ਾਂਤ ਹੈ। ਤੇ ਉਹ ਬੰਦੇ ਆਖ ਰਹੇ ਹਨ, ਰਾਜਾ ਜੀ ਸਤਿਗੁਰੂ ਪਾਤਸ਼ਾਹ ਦੇ ਸਰੀਰ ਦਾ ਬਹੁਤਾ ਤਾਪ ਹੈ,
ਅੱਜ ਸੀਤਲਾ ਦਈ ਦਿਖਾਈ,
ਅੱਜ ਇਹਨਾਂ ਦੇ ਸਰੀਰ ਤੇ ਸੀਤਲਾ ਦੀ ਬਿਮਾਰੀ ਦਿਖ ਰਹੀ ਹੈ, ਭਾਵ ਸੀਤਲਾ ਦੇ ਨਿਸ਼ਾਨ ਜਿਹੜੇ ਕਾਲੇ ਕਾਲੇ ਫੋੜੇ ਆਦਿਕ ਹੁੰਦੇ ਹਨ ਉਹ ਨਜ਼ਰ ਆ ਰਹੇ ਹਨ।
ਥੋੜਾ ਬੋਲਤ ਹੈ ਮੁਖ ਆਪ,
ਸਤਿਗੁਰੂ ਪਾਤਸ਼ਾਹ ਜੀ ਆਪਣੀ ਜ਼ੁਬਾਨ ਤੋਂ ਥੋੜਾ ਹੀ ਬੋਲਦੇ ਹਨ।
ਚੜਿਓ ਅਦਕ ਅਬ ਪੀ ਤਨ ਤਾਪ,
ਤੇ ਹੁਣ ਲੱਗ ਰਿਹਾ ਹੈ ਸਰੀਰ ਬਿਲਕੁਲ ਗਰਮ ਹੈ, ਤਾਪ ਚੜਿਆ ਹੋਇਆ ਹੈ।
ਹੱਥ ਬੰਦ ਮੈਂ ਪਾਲ ਬਖਾਨੇ,
ਹੱਥ ਜੋੜ ਕੇ ਰਾਜੇ ਨੇ ਬੇਨਤੀ ਫਿਰ ਕੀਤੀ ਹੈ।
ਮਹਾਰਾਜ ਕੈਸੀ ਕ੍ਰਿਤ ਠਾਨੇ,
ਹੇ ਮਹਾਰਾਜ ਜੀ ਆਪ ਜੀ ਨੇ ਇੱਕ ਕੀ ਭਾਣਾ ਵਰਤਾਇਆ ਹੈ, ਆਪ ਜੀ ਇੱਥੇ ਕਿਉਂ ਪਏ ਹੋ।
ਤਰਸ ਆਪ ਕੇ ਨਾਸੈ ਰੋਗ, ਭਏ ਨਗਰ ਗਨ ਲੋਗ ਅਰੋਗ।
ਹੇ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਕੇ ਲੱਖਾਂ ਬੰਦੇ ਰੋਜ਼ ਠੀਕ ਹੁੰਦੇ ਹਨ, ਆਪ ਜੀ ਇੱਥੇ ਮੰਜੇ ਤੇ ਪਏ ਹੋ, ਰੋਗੀ ਬਣ ਕੇ ਪਏ ਹੋ। ਸਤਿਗੁਰ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਜਿਸ ਡਿੱਠੇ ਸਭ ਦੁੱਖ ਜਾਏ, ਸਭ ਦੁੱਖ ਚਲੇ ਜਾਂਦੇ ਹਨ ਮਹਾਰਾਜ। ਪਰ ਆਪ ਜੀ ਇੱਥੇ ਵਿਆਕੁਲ ਪਏ ਹੋ, ਬਿਮਾਰ ਪਏ ਹੋ, ਇਹਦਾ ਕੀ ਕਾਰਨ ਹੈ?
ਕਿਆ ਲੀਲਾ ਦਿਖ ਰਾਵਣ ਲਾਗੇ, ਤੁਮਰੇ ਨਾਮ ਲੇਤ ਦੁੱਖ ਭਾਗੇ।
ਤੁਹਾਡਾ ਨਾਮ ਲੈਂਦਿਆਂ ਹੀ ਸਭ ਦੁੱਖ ਭੱਜ ਜਾਂਦੇ ਹਨ, ਦੌੜ ਜਾਂਦੇ ਹਨ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆ ਗਏ ਅਰਦਾਸ। ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਸਭ ਦੁੱਖ ਚਲੇ ਜਾਂਦੇ ਹਨ। ਪਰ ਸਤਿਗੁਰੂ ਜੀ ਆਪ ਇੱਥੇ ਕੀ ਪਾਣਾ ਵਰਤਾ ਰਹੇ ਹੋ, ਕੀ ਲੀਲਾ ਕਰ ਰਹੇ ਹੋ?
ਸਰਬ ਸ਼ਕਤ ਪੂਰਨ ਸਮਰੱਥ,
ਆਪ ਜੀ ਸਮਰੱਥ ਹੋ, ਸਭ ਕਲਾ ਕਰਕੇ ਪ੍ਰਭੂ ਹੋ, ਕੋਈ ਆਪ ਜੀ ਅੰਦਰ ਘਾਟ ਨਹੀਂ। ਸਰੀਰ ਭਾਵੇਂ ਛੋਟਾ ਹੈ, ਉਮਰ ਥੋੜੀ ਹੈ, ਪਰ ਆਪ ਜੀ ਪੂਰਨ ਪਰਮੇਸ਼ਰ ਹੋ, ਸਭ ਕਲਾ ਭਰਪੂਰ ਹੋ।
ਪੰਜਨ ਗੜਨ ਆਪ ਕੇ ਹੱਥ,
ਕਿਸੇ ਨੂੰ ਪੈਦਾ ਕਰਨਾ, ਕਿਸੇ ਨੂੰ ਨਾਸ਼ ਕਰਨਾ, ਇਹ ਆਪ ਜੀ ਦੇ ਹੱਥ ਹੈ। ਸ੍ਰਿਸ਼ਟੀ ਨੂੰ ਸਵਾਰਨਾ, ਇਹਦਾ ਨਾਸ਼ ਕਰਨਾ, ਇਹ ਆਪ ਜੀ ਦੀ ਆਪਣੀ ਕਲਾ ਹੈ।
ਦਰਸ਼ਨ ਚਾਹੇ ਬ੍ਰਿੰਦ ਨਰ ਨਾਰੀ,
ਆਪ ਜੀ ਦਾ ਦਰਸ਼ਨ ਕਰਨ ਲਈ ਸਭ ਲੋਚਦੇ ਹਨ, ਅਨੇਕਾਂ ਇਸਤਰੀ, ਅਨੇਕਾਂ ਪੁਰਸ਼, ਅਨੇਕਾਂ ਬੰਦੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਸਾਵਧਾਨ ਬਣ ਬੈਠੋ ਆਪ,
ਮਹਾਰਾਜ ਆਪ ਜੀ ਸਾਵਧਾਨ ਹੋ ਕੇ ਬੈਠੋ, ਤਿਆਰ ਬਰ ਤਿਆਰ ਹੋ ਜਾਓ।
ਹਰੋ ਸ਼ਕਤ ਤੇ ਤਾਪ ਸੰਤਾਪ,
ਆਪ ਜੀ ਆਪਣੀ ਸ਼ਕਤੀ ਨਾਲ ਆਪਣੇ ਤਾਪ ਨੂੰ ਦੂਰ ਕਰੋ। ਤੁਹਾਡੀ ਸ਼ਕਤੀ ਬੜੀ ਹੈ, ਆਪਣੇ ਰੋਗ ਨੂੰ ਦੂਰ ਕਰ ਲੋ ਤੇ ਅਨੇਕਾਂ ਦੁਖੀਆਂ ਦੇ ਦੁੱਖ ਦੂਰ ਕਰੋ।
ਸ਼੍ਰੀ ਨਾਨਕ ਪਰਮੇਸ਼ਵਰ ਰੂਪ, ਜਿਨ ਕੇ ਗੁਣ ਗਨ ਅਦਕੀ ਅਨੂਪ।
ਸਤਨਾਮ, ਸਤਿਗੁਰ ਨਾਨਕ ਆਪ ਪਰਮੇਸ਼ਰ, ਅਵਤਾਰ ਲਿਓ ਸੋ ਬੰਸ਼ ਪ੍ਰਧਾਨਾ, ਆਪ ਪਰਮੇਸ਼ਰ ਰੂਪ ਹਨ, ਕੋਈ ਛੋਟੀ ਕਲਾ ਨਹੀਂ, ਪਰਮੇਸ਼ਰ ਪਰਮੇਸ਼ਰ ਹੀ ਹੈ। ਉਹਦਾ ਅੰਸ਼, ਉਹਦਾ ਰੂਪ ਇਸ ਧਰਤੀ ਤੇ ਆਏ। ਗੁਰੂ ਨਾਨਕ ਮਹਾਰਾਜ ਦਾ ਇਹ ਸਰੂਪ ਹਨ, ਉਹਨਾਂ ਦੀ ਗੱਦੀ ਹੈ, ਕੋਈ ਇਹਨਾਂ ਅੰਦਰ ਘਾਟ ਨਹੀਂ, ਸਰਬ ਕਲਾ ਪੂਰੇ ਹਨ, ਆਪ ਪਰਮੇਸ਼ਰ ਰੂਪ ਹਨ। ਹੇ ਮਹਾਰਾਜ ਜੀ, ਤੁਸੀਂ ਉਹਨਾਂ ਦੇ ਸਰੂਪ ਹੋ, ਉਹਨਾਂ ਦੀ ਗੱਦੀ ਤੇ ਬਿਰਾਜਮਾਨ ਹੋ।
ਤਿਸ ਗਾਦੀ ਕੇ ਮਾਲਕ ਆਪ,
ਉਸ ਗੱਦੀ ਤੇ ਮਾਲਕ ਹੋ ਜਿਹਦੇ ਪਾਰਬਨ ਪਰਮੇਸ਼ਰ ਗੁਰੂ ਨਾਨਕ ਮਹਾਰਾਜ ਹਨ, ਤੇ ਉਹੀ ਬੰਸ਼, ਉਹੀ ਸ਼ਬਦ ਰੂਪ, ਉਹੀ ਜੋਤ ਅਗਾਂਹ ਚੱਲ ਰਹੀ ਹੈ।
ਸਭ ਵਿਦ ਕੇ ਦਾਤਾ ਬਰ ਸਰਾਪ,
ਆਪ ਜੀ ਦਾਤਾ ਦੇਣ ਵਾਲੇ ਹੋ ਤੇ ਸ਼ਰਾਪ ਵੀ ਦੇਣ ਵਾਲੇ ਹੋ। ਬਚਨ ਕਰ ਦੋ, ਉਹ ਚੰਗਾ ਬਚਨ ਹੋਵੇ, ਉਹ ਬਰ ਬਣ ਜਾਂਦਾ ਹੈ, ਦਾਤ ਬਣ ਜਾਂਦੀ ਹੈ, ਤੇ ਬਚਨ ਕੋਈ ਭੈੜਾ ਨਿਕਲ ਜਾਵੇ, ਉਹ ਸ਼ਰਾਪ ਬਣ ਜਾਂਦਾ ਹੈ।
ਨ੍ਰਿਪ ਤੇ ਸੁਣ ਸ਼੍ਰੀ ਸਤਿਗੁਰ ਕਹਿਓ,
ਸਤਿਗੁਰ ਪਾਤਸ਼ਾਹ ਰਾਜੇ ਦੀ ਬੇਨਤੀ ਸੁਣ ਕੇ ਆਪਣੀ ਜ਼ੁਬਾਨ ਤੋਂ ਬਚਨ ਕੀਤੇ ਹਨ।
ਜਿਸ ਕਿਸ ਜਗ ਸਰੀਰ ਕੋ ਲਇਓ,
ਰਾਜਾ ਜੀ ਧਿਆਨ ਰੱਖਣਾ, ਜਿਸ ਕਿਸ ਦਾ ਸਰੀਰ ਧਰਤੀ ਤੇ ਆਇਆ ਹੈ, ਉਹਦਾ ਹਾਲ ਇਹੀ ਹੋਣਾ ਹੈ। ਇਹ ਸਰੀਰ ਹੈ, ਇੱਥੇ ਸਰੀਰ ਦੁਖੀ ਵੀ ਹੋਵੇਗਾ, ਸੁਖੀ ਵੀ ਹੋਵੇਗਾ। ਭਾਵੇਂ ਕੋਈ ਭਿਖਾਰੀ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਅਵਤਾਰ ਹੈ, ਪੈਗੰਬਰ ਹੈ, ਸਭ ਨੂੰ ਜਾਣਾ ਪਵੇਗਾ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸਰੀਰ ਦੀ ਕਲਾ ਹੈ, ਸਰੀਰ ਕਰਕੇ ਭਾਵੇਂ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਰਾਵਣ ਆਇਆ, ਸਭ ਨੂੰ ਜਾਣਾ ਪਵਿਆ, ਦੁੱਖ ਸੁੱਖ ਸਹਿਣ ਸਭ ਨੂੰ ਕਰਨੇ ਪਏ। ਇਹ ਸਰੀਰ ਦੀ ਆਪਣੀ ਕਲਾ ਹੈ, ਇਹ ਆਪਣੇ ਦੁੱਖ ਸੁੱਖ ਭੋਗਣੇ ਪੈਂਦੇ ਹਨ।
ਸੁੱਖ ਦੁੱਖ ਸੰਗ ਸਦਾ ਹੀ ਰਹੇ,
ਸੁੱਖ ਦੁੱਖ ਸਰੀਰ ਦੇ ਨਾਲ ਰਹਿੰਦੇ ਆ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ, ਸਰੀਰ ਦੀ ਕਲਾ ਹੈ। ਜਿਹੜਾ ਇਨਸਾਨ ਬਣ ਕੇ ਆਇਆ ਉਹਨੂੰ ਦੁੱਖ ਵੀ ਆਵੇਗਾ, ਸੁੱਖ ਵੀ ਆਵੇਗਾ।
ਵੇਦ ਪੁਰਾਣ ਸੰਤ ਸਭ ਕਹੇ,
ਵੇਦ ਪੁਰਾਣ ਗੁਰਬਾਣੀ ਸੰਤ ਮਹਾਂਪੁਰਸ਼ ਰੱਬੀ ਪਰਮੇਸ਼ਰ ਇਹੀ ਆਖਦੇ ਹਨ।
ਹੋਣ ਹਾਰ ਨੈ ਮਿਟੇ ਕਦਾਈ,
ਹੋਣ ਹਾਰ ਕਦੀ ਮਿਟਦੀ ਨਹੀਂ। ਜੋ ਹੋਣਾ ਹੈ ਹੋਣੀ ਨੇ ਹੋ ਕੇ ਰਹਿਣਾ, ਕੋਈ ਮੇਟ ਨਹੀਂ ਸਕਦਾ। ਫਿਰ ਚਿੰਤਾ ਕਾਹਦੀ ਕਰੀਏ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਅਨਹੋਨੀ ਜਿਹੜੀ ਗੱਲ ਨਾ ਹੋਣੀ ਹੋਵੇ ਚਿੰਤਾ ਉਹਦੀ ਕਰੀਏ। ਜੋ ਭਾਣਾ ਵਰਤ ਕੇ ਰਹਿਣਾ ਹੈ ਉਹਦੀ ਚਿੰਤਾ ਨਹੀਂ ਕਰਨੀ।
ਜੋ ਸਭ ਕੇ ਸਿਰ ਬੀਤ ਤੇ ਆਈ,
ਜਿਹੜੇ ਸੁੱਖ ਦੁੱਖ ਸਭਨਾਂ ਦੇ ਸਰੀਰ ਤੇ ਆਣੇ ਹਨ, ਸਭਨਾਂ ਦੇ ਸੀਸ ਤੇ ਆਣੇ ਹਨ, ਉਹ ਸਾਡੇ ਸਰੀਰ ਤੇ ਵੀ ਆਉਣਗੇ।
ਰਾਮ ਚੰਦਰ ਕੀ ਨਸ ਬਨਵਾਸਾ,
ਤੇ ਦੁੱਖ ਆਇਆ ਰਾਮ ਚੰਦਰ ਜੀ ਨੂੰ, ਬਨਵਾਸ ਵਿਖੇ ਚਲੇ ਗਏ, ਉਥੇ ਬੜੇ ਦੁਖੀ ਰਹੇ। ਪਰ ਸਰੀਰ ਭਾਵੇਂ ਦੁਖੀ ਸੀ ਪਰੰਦੋ ਤਿਆਰ ਬਰ ਤਿਆਰ ਸੀ, ਮਰਿਆਦਾ ਪੁਰਸ਼ੋਤਮ ਸੀ, ਅੰਦਰੋਂ ਸਮਾਨਤਾ ਸੀ ਤੇ ਐਸਾ ਸਰੂਪ ਸੀ ਉਹਨਾਂ ਦਾ, ਬਾਹਰੋਂ ਭਾਵੇਂ ਦੁਖੀ ਹੋਏ ਹਨ।
ਕ੍ਰਿਸ਼ਨ ਚੰਦ ਕੋ ਬੰਸ ਬਿਨਾਸ਼ਾ,
ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਦਾ ਬੰਸ ਸਾਰਾ ਖਤਮ ਹੋ ਗਿਆ, ਜਾਦਵਾ ਦਾ ਬੰਸ ਪੂਰਾ ਖਤਮ ਹੋਇਆ। ਬਹੁਤ ਦੁਖੀ ਹੋਏ ਹਨ ਸਰੀਰ ਕਰਕੇ।
ਕੌਣ ਕੌਣ ਗਿਣੀਏ ਸਮਰੱਥ,
ਕਿਨਾਂ ਕਿਨਾਂ ਦੀ ਗਿਣਤੀ ਗਿਣੀਏ, ਕਿਨਾਂ ਕਿਨਾਂ ਦੇ ਨਾਮ ਲਈਏ, ਕੋਈ ਸਮਰੱਥ ਨਹੀਂ। ਭਾਵੇਂ ਕੋਈ ਸਮਰੱਥ ਹੈ ਭਾਵੇਂ ਕੋਈ ਅਸਮਰੱਥ ਹੈ, ਭਾਵੇਂ ਕੋਈ ਪੂਰਾ ਹੈ ਭਾਵੇਂ ਅਧੂਰਾ ਹੈ, ਦੁੱਖ ਤਾਂ ਸਹਿਣ ਕਰਨਾ ਪਵੇਗਾ। ਜਿਹੜਾ ਸਹਿਣ ਕਰ ਲਵੇ ਉਹ ਸੂਰਮਾ ਹੈ, ਉਹ ਯੋਧਾ ਹੈ। ਜਿਹੜਾ ਸਹਿਣ ਨਾ ਕਰੇ ਉਹ ਕਾਇਰ ਹੈ, ਬੁਜ਼ਿਲ ਹੈ। ਐਸੇ ਸੰਤ ਮਹਾਂਪੁਰਸ਼ ਗੁਰੂ ਅਵਤਾਰ ਆਖਦੇ ਹਨ।
ਸਕਲ ਚਲੇ ਭਾਵੀ ਕੇ ਹੱਥ,
ਭਾਵੀ ਦੇ ਹੱਥ ਹੈ, ਭਾਣੇ ਦੇ ਹੱਥ ਇਹੀ ਹੈ। ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ।
ਜਿਮ ਪਰਮੇਸ਼ਰ ਤ੍ਰਿਤ ਕੋ ਠਾਨੈ,
ਜਿਵੇਂ ਕੋਈ ਪਰਮੇਸ਼ਰ ਕੰਮ ਕਰਦਾ ਹੈ ਉਸ ਤਰ੍ਹਾਂ ਹੀ ਹੁੰਦਾ ਹੈ।
ਹਿਰਦੇ ਆਨੰਦ ਧਾਰ ਸੋ ਮਾਨੈ,
ਪਰ ਰਾਜਾ ਜੀ ਜਿਹੜਾ ਰੱਬ ਦਾ ਪਿਆਰਾ ਹੈ ਉਹ ਗੁਰੂ ਦਾ ਭਾਣਾ ਜ਼ਰੂਰ ਮੰਨਦਾ ਹੈ, ਜਿਹੜਾ ਭਾਣਾ ਨਹੀਂ ਮੰਨਦਾ ਉਹ ਸੰਤ ਵੀ ਨਹੀਂ, ਉਹ ਗੁਰਸਿੱਖ ਵੀ ਨਹੀਂ, ਉਹ ਮਹਾਤਮਾ ਵੀ ਨਹੀਂ, ਉਹ ਸਤਪੁਰਸ਼ ਵੀ ਨਹੀਂ, ਉਹ ਗੁਰੂ ਵੀ ਨਹੀਂ। ਜਿਹੜਾ ਭਾਣਾ ਮੰਨ ਲਵੇ ਉਹੀ ਸਭ ਰੱਬ ਦਾ ਪਿਆਰਾ ਹੈ, ਇਹ ਪਰਮਾਤਮਾ ਦੀ ਕਿਰਤ ਹੈ। ਸੁੱਖ ਵੀ ਆਉਣਗੇ ਦੁੱਖ ਵੀ ਆਉਣਗੇ, ਜਿਹੜਾ ਤਿਆਰ ਪਰ ਤਿਆਰ ਹੋ ਕੇ ਸਹਿਣ ਕਰੇ ਉਹੀ ਸੂਰਮਾ ਉਹੀ ਯੋਧਾ ਹੈ।
ਇਹ ਸੰਤਨ ਕੋ ਮਤ ਹੈ ਸਾਚਾ, ਸ਼੍ਰੀ ਨਾਨਕ ਵਿੱਚ ਸ਼ਬਦ ਉਬਾਚਾ।
ਇਹ ਸੰਤਾਂ ਦਾ ਮਹਾਤਮਾ ਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ, ਗੁਰਬਾਣੀ ਵਿੱਚ ਹੈ, ਸੱਚਾ ਹੋਵੇ ਹੋ ਕੇ ਰਹੇਗਾ ਕਿ ਭਾਣਾ ਹੋਣਾ ਹੈ ਉਹ ਹੋ ਕੇ ਰਹਿਣਾ ਹੈ, ਭਾਣੇ ਨੂੰ ਕੋਈ ਮੇਟ ਨਹੀਂ ਸਕਦਾ। ਇਹ ਚਿੰਤਾ ਉਹਦੀ ਕਰਨੀ ਹੈ ਜਿਹੜੀ ਨਾ ਹੋਣੀ ਹੋਵੇ, ਜਿਹੜਾ ਹੋ ਕੇ ਰਹਿਣਾ, ਅੱਜ ਗੁਰਪੁਰਬ ਹੈ ਉਹ ਆ ਕੇ ਰਹਿਣਾ, ਕੱਲ ਨੂੰ ਚਲਾ ਜਾਣਾ ਫਿਰ ਸਾਰੇ ਭੁੱਲ ਜਾਵਾਂਗੇ, ਆਪਣੇ ਘਰਾਂ ਵਿਖੇ ਬਹਿ ਜਾਵਾਂਗੇ। ਭਾਵ ਤਾਂ ਗੁਰਪੁਰਬ ਦਾ ਇਹ ਹੈ ਕਿ ਰੋਜ਼ ਰੱਬ ਦਾ ਗੁਰਪੁਰਬ ਗੁਰਸਿੱਖ ਦੇ ਅੰਦਰ ਹੋਵੇ, ਗੁਰਸਿੱਖ ਰੋਜ਼ ਵਾਹਿਗੁਰੂ ਸ਼ਬਦ ਇਹਦਾ ਜਾਪ ਕਰੇ, ਬਾਣੀ ਪੜ੍ਹੇ ਗੁਰੂ ਨਾਨਕ ਮਹਾਰਾਜ ਦੀ, ਰੋਜ਼ ਹੀ ਗੁਰੂ ਦਾ ਪੁਰਬ ਉਹਦੇ ਅੰਦਰ ਹੋਵੇਗਾ। ਪੁਰਬ ਨਾਮ ਖੁਸ਼ੀ ਦਾ, ਪੁਰਬ ਨਾਮ ਦਿਨ ਦਾ, ਗੁਰੂ ਦਾ ਦਿਨ ਉਹਦੇ ਅੰਦਰ ਵੱਜੇਗਾ। ਇਹੀ ਪ੍ਰਕਾਸ਼ ਦਿਹਾੜਾ ਹੈ, ਗੁਰਸਿੱਖ ਬਾਣੀ ਦੁਆਰਾ ਸ਼ਬਦ ਦੁਆਰਾ ਆਪਣੇ ਅੰਦਰੋਂ ਜਾਗੇ, ਅੰਦਰ ਦਾ ਪ੍ਰਕਾਸ਼ ਕਰੇ। ਤੇ ਇਸ ਕਰਕੇ ਮਹਾਤਮਾ ਆਖਦੇ ਸਦਾ ਦੀਵਾਲੀ ਸਾਧੀ ਅੱਠੇ ਪਹਿਰ ਬਸੰਤ, ਸੰਤਰਾ ਬਸੰਤ ਹਰ ਵੇਲੇ ਹੀ ਹੈ, ਦੀਵਾਲੀ ਹਰ ਵੇਲੇ ਹੀ ਹੈ, ਗੁਰਪੁਰਬ ਹਰ ਵੇਲੇ ਹੈ। ਉਹ ਜਦੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ, ਇਹਨੇ ਵੀ ਅੱਜ ਆ ਕੇ ਮੱਥਾ ਟੇਕ ਲਿਆ, ਮਹੀਨਾ ਵੜੀ ਨਾ। ਰੋਜ਼ ਆ ਕੇ ਦਰਸ਼ਨ ਕਰਨੇ, ਰੋਜ਼ ਬਾਣੀ ਸੁਣਨੀ, ਗੁਰਬਾਣੀ ਪੜ੍ਹਨੀ, ਆਪਣੇ ਹਿਰਦੇ ਨੂੰ ਸ਼ੁੱਧ ਕਰਨਾ, ਭਾਵ ਇਹ ਹੈ ਗੁਰੂ ਨਾਨਕ ਮਹਾਰਾਜ ਜੀ ਦਾ। ਸਤਿਗੁਰ ਪਾਤਸ਼ਾਹ ਆਖਦੇ ਵੀ ਗੁਰਸਿੱਖੋ ਤਿਆਰਬਰ ਤਿਆਰ ਰਹੋ, ਸੱਚੋ ਔਰ ਹੈ ਸਭ ਕੋ ਉਪਰ ਸੱਚ ਆਚਾਰ, ਅਮਲੀ ਜੀਵਨ ਹੋਵੇ। ਗੁਰਸਿੱਖ ਦਾ ਫਰਜ਼ ਇਹੀ ਹੈ ਕਿ ਤਿਆਰਬਰ ਤਿਆਰ ਰਹਿ ਕੇ ਗੁਰੂ ਦਾ ਭਾਣਾ ਮੰਨੇ।
ਯਾ ਤੇ ਸੁਨੋ ਨਰੇਸ਼ਰ ਧਰੀਏ।
ਇਸ ਕਰਕੇ ਰਾਜਾ ਜੀ ਆਪਣੇ ਮਨ ਵਿਖੇ ਇਹ ਧਾਰਨ ਕਰ ਲਵੋ,
ਪ੍ਰਭ ਪਾਣੇ ਕੋ ਤਰਕ ਨਾ ਕਰੀਏ।
ਪ੍ਰਭੂ ਦੇ ਭਾਣੇ ਦੇ ਤਰਕ ਨਾ ਕਰੋ, ਆਪਣੇ ਨੱਕ ਨਾ ਫੇਰੋ, ਸੀਸ ਨਾ ਹਿਲਾਓ, ਕੋਈ ਸ਼ੰਕਾ ਨਾ ਕਰੋ।
ਈਸ਼ਰ ਕੀ ਮਰਜ਼ੀ ਮੈਂ ਚਾਲੇ।
ਜਿਹੜੇ ਰੱਬ ਦੇ ਪਿਆਰੇ ਰੱਬ ਦੀ ਮਰਜ਼ੀ ਵਿਖੇ ਚੱਲਦੇ ਹਨ,
ਹਰਖ ਸਹਿਤ ਮਤ ਸੰਤ ਵਿਸਾਲੇ।
ਉਹਨਾਂ ਦਾ ਵਿਸਾਲ ਮਤ ਇਹੀ ਹੈ ਕਿ ਹਰਖ ਸਹਿਤ ਹਰ ਵੇਲੇ ਖੁਸ਼ੀ ਵਿਖੇ ਰਹਿੰਦੇ ਹਨ, ਆਨੰਦ ਵਿਖੇ ਰਹਿੰਦੇ ਹਨ, ਕਿਉਂਕਿ ਪ੍ਰਮਾਤਮਾ ਕਰੈ ਆਨੰਦ ਆਨੰਦੀ ਮੇਰਾ। ਆਨੰਦ ਰੂਪ ਆਨੰਦੀ ਰੂਪ ਇੱਕੋ ਹੀ ਹੈ, ਉਹ ਹਰ ਵੇਲੇ ਆਨੰਦ ਵਿਖੇ ਰਹਿੰਦੇ ਹਨ।
ਸੁਨ ਪੂਪਤ ਗੁਰ ਬਾਣੀ ਸਾਰ।
ਗੁਰੂ ਦੀ ਬਾਣੀ ਦਾ ਸਾਰ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਹੈ, ਆਨੰਦਿਤ ਹੋਇਆ ਹੈ।
ਹਿਰਦੇ ਵਿਚਾਰਤ ਤੂਸ਼ਣ ਤਾਰ।
ਆਪਣੇ ਮਨ ਵਿਖੇ ਵਿਚਾਰ ਕਰਨ ਲਗਾ ਤੇ ਚੁੱਪ ਹੋ ਕੇ ਬਹਿ ਗਿਆ ਹੈ।
ਕਹਾ ਕਹਿਣ ਸਰਬਗਨ ਸੰਗ।
ਕੀ ਆਖੇ ਵੀ ਇਹ ਤਾਂ ਸਰਬਗ ਹਨ, ਸਰਬਗ ਅੱਗੇ ਬੋਲਣਾ ਨਹੀਂ ਹੁੰਦਾ, ਰਾਜਾ ਚੁੱਪ ਕਰਕੇ ਬਹਿ ਗਿਆ ਹੈ।
ਜੋ ਕੁਛ ਕਰੇ ਸੋ ਆਪਣ ਉਮੰਗ।
ਜੋ ਕੁਛ ਕਰ ਰਹੇ ਹਨ ਆਪਣੀ ਮਰਜ਼ੀ ਵਿਖੇ ਕਰ ਰਹੇ ਹਨ, ਉਮੰਗ ਨਾਮ ਆਪਣੇ ਆਨੰਦ ਵਿਖੇ ਕਰ ਰਹੇ ਹਨ, ਇਹ ਪਰਮੇਸ਼ਰ ਰੂਪ ਹਨ, ਇਹ ਆਨੰਦੀ ਰੂਪ ਹਨ।
ਬੈਠੇ ਹੋ ਰਹੇ ਹੋ ਸੁਕੇਤਕ ਕਾਲ।
ਉਸ ਸਮਾਂ ਰਾਜਾ ਉੱਥੇ ਬਹਿ ਕੇ
ਦੇਖ ਗੁਰੂ ਤਨ ਚਿੰਤ ਵਿਸਾਲ।
ਉਹਨੇ ਵੇਖਿਆ ਕਿ ਸਤਿਗੁਰ ਪਾਤਸ਼ਾਹ ਜੀ ਦੇ ਸਰੀਰ ਨੂੰ ਬਹੁਤ ਚਿੰਤਾ ਹੈ, ਬਹੁਤ ਦੁੱਖ ਹੋ ਰਿਹਾ ਹੈ।
ਹਜ਼ਰਤ ਮੇਲ ਨਹੀਂ ਬਨ ਆਵੇ।
ਰਾਜਾ ਸੋਚਣ ਲੱਗਾ ਵੀ ਹੁਣ ਗੱਲ ਬਣਨੀ ਨਹੀਂ, ਸਤਿਗੁਰ ਜੀ ਸਭਾ ਲਗਾਉਂਦੇ ਨਹੀਂ, ਦੀਵਾਨ ਸਜਣਾ ਨਹੀਂ ਤੇ ਮਿਲਾਪ ਨਹੀਂ ਹੋਣਾ ਬਾਦਸ਼ਾਹ ਨਾਲ। ਰਾਜੇ ਦੇ ਮਨ ਵਿਖੇ ਇਹੀ ਚਿੰਤਾ ਹੈ।
ਜਬ ਲੋ ਬੈਠ ਨ ਸਭਾ ਲਗਾਵੇ।
ਸਤਿਗੁਰ ਸਭਾ ਲਗਾਉਣਗੇ ਨਹੀਂ, ਦਰਸ਼ਨ ਕਿਵੇਂ ਹੋਣਗੇ, ਇਸ ਕਰਕੇ ਸਭਾ ਨਹੀਂ ਲਗਾਉਣਗੇ, ਦਰਸ਼ਨ ਵੀ ਨਹੀਂ ਹੋਣਗੇ।
ਕਰਨ ਉਪਾਏ ਅਨੇਕੈ ਭਾਂਤ।
ਅਨੇਕਾਂ ਉਪਾਅ ਕਰ ਲਈ, ਢੰਗ ਤਰੀਕੇ ਵਰਤ ਲਈਏ, ਪਰ ਦਰਸ਼ਨ ਨਹੀਂ ਹੋਣੇ।
ਦਾਸਨ ਸਾਥ ਕਈ ਬਹੁ ਬਾਤ।
ਰਾਜੇ ਨੇ ਆਪਣੇ ਦਾਸਾਂ ਨਾਲ ਇਹ ਬੇਨਤੀ ਕੀਤੀ ਹੈ, ਬਚਨ ਕੀਤੇ ਹਨ।
ਅੰਦਰ ਮਾਤਾ ਪਰਦੇ ਮਾਏ।
ਮਾਤਾ ਜੀ ਜਿਹੜੇ ਅੰਦਰ ਪਰਦੇ ਵਿਖੇ ਸਨ।
ਮਸਤਕ ਟੇਕ ਪਟੇ ਹੋ ਨਰ ਨਾਏ।
ਰਾਜੇ ਨੇ ਆਪਣੇ ਵੱਲੋਂ ਚਰਨ ਵੰਦਨਾ ਕਰਕੇ ਇੱਕ ਬੰਦੇ ਨੂੰ ਅੰਦਰ ਭੇਜਿਆ ਹੈ।
ਗੁਰ ਆਇਸ ਲੈ ਬੰਧਨ ਠਾਨ।
ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ ਰਾਜਾ ਜੀ ਆਪਣੇ ਮਹਿਲਾਂ ਵਿਖੇ ਗਏ ਹਨ।
ਉੱਠਿਓ ਨਰੇਸ਼ਰ ਕਰਨ ਪਿਆਨ।
ਤੇ ਰਾਜਾ ਜੈ ਸਿੰਘ ਸਵਾਈ ਸਤਿਗੁਰ ਪਾਤਸ਼ਾਹ ਤੋਂ ਆਗਿਆ ਲੈ ਕੇ ਪਿਆਨਾ ਕਰਨ ਲਗਾ ਹੈ।
ਵਹਿਰ ਪੋਰ ਪਰ ਬੰਧਨ ਕਰਕੇ।
ਤੇ ਬਾਹਰ ਜਿਹੜਾ ਦਰਵਾਜਾ ਹੈ ਉੱਥੇ ਬੰਦਨਾ ਕਰਕੇ।
ਗਮਨੇ ਉਹ ਨਿਜ ਵਾਹਨ ਪਰ ਚੜਕੇ।
ਆਪਣੇ ਵਾਹਨ ਤੇ ਚੜ ਕੇ ਆਪਣੇ ਮਹਿਲਾਂ ਨੂੰ ਗਿਆ ਹੈ।
ਸਦਨ ਆਪਣੇ ਪਹੁੰਚੀ ਉਹ ਜਾਏ।
ਆਪਣੇ ਮਹਿਲ ਜਾ ਕੇ ਪਹੁੰਚਿਆ ਹੈ।
ਨਾਨਾ ਰਸ ਕੇ ਭੋਜਨ ਖਾਏ।
ਅਨੇਕਾਂ ਤਰ੍ਹਾਂ ਦੇ ਭੋਜਨ ਖਾ
ਅਵਰੰਗ ਨਿਕਟ ਜਾਏ ਸਭ ਗਾਈ।
ਬਾਦਸ਼ਾਹ ਦੇ ਕੋਲ ਪਹੁੰਚ ਕੇ ਸਾਰੀ ਗੱਲ ਦੱਸੀ ਹੈ।
ਪ੍ਰਥਮ ਦੇ ਜਵਰ ਸੋ ਹੋਏ ਆਈ।
ਰਾਜਾ ਜੀ ਬਾਦਸ਼ਾਹ ਜੀ ਸੁਣੋ, ਪਹਿਲੇ ਸਤਿਗੁਰੂ ਪਾਤਸ਼ਾਹ ਦੇ ਸਰੀਰ ਨੂੰ ਬਿਮਾਰੀ ਸੀ, ਤਾਪ ਸੀ, ਪਰ ਹੁਣ ਤਾਂ ਹੋਰ ਤਾਪ ਚੜ ਗਿਆ ਹੈ।
ਅਬੇ ਸੀਤਲਾ ਦਈ ਦਿਖਾਈ।
ਹੁਣ ਸੀਤਲਾ ਦਿਖਾਈ ਦੇ ਰਹੀ ਹੈ, ਪਹਿਲਾਂ ਕੇਵਲ ਬੁਖਾਰ ਸੀ, ਤਾਪ ਸੀ, ਪਰ ਤਾਪ ਦੇ ਨਾਲ ਨਾਲ ਹੁਣ ਸੀਤਲਾ ਦੀ ਬਿਮਾਰੀ ਆ ਗਈ ਹੈ।
ਓੜ ਰਹੇ ਗੁਰ ਪਿੱਛੇ ਸੁਜਾਈ।
ਸਤਿਗੁਰ ਜੀ ਮੰਜੇ ਤੇ ਪਏ ਹੋਏ ਹਨ, ਕੱਪੜਾ ਲੈ ਕੇ ਆਪਣੇ ਸਰੀਰ ਤੇ ਮੰਜੇ ਤੇ ਪਏ ਹੋਏ, ਮੈਂ ਜਾ ਕੇ ਇਹੀ ਵੇਖਿਆ ਹੈ।
ਸੁਨ ਹਿੰਮਤ ਸ਼ਾਹ ਚਿਤ ਮੈਂ ਲਖ ਆਪ।
ਸੁਣ ਕੇ ਰਾਜਾ ਦੇ ਮਨ ਵਿਖੇ, ਬਾਦਸ਼ਾਹ ਦੇ ਮਨ ਵਿਖੇ ਚਿੰਤਾ ਆ ਗਈ ਵੀ ਦਰਸ਼ਨ ਤਾਂ ਹੋਣੇ ਨਹੀਂ, ਆਪਣੀ ਪਾਪਾਂ ਦੀ ਪੰਡ ਬਾਦਸ਼ਾਹ ਨੂੰ ਦਿਖਾਈ ਦੇਣ ਲੱਗੇ ਕਿ ਮੈਂ ਇਤਨੇ ਪਾਪ ਕੀਤੇ ਕਿ ਮੈਨੂੰ ਦਰਸ਼ਨ ਨਹੀਂ ਹੋ ਰਹੇ। ਬਾਦਸ਼ਾਹ ਦੇ ਮਨ ਵਿਖੇ ਇਹੀ ਚਿੰਤਾ ਜਾਗ ਪਈ ਹੈ।
ਬਿਦਤੇ ਉਹ ਰਾਮ ਰਾਏ ਕੋ ਸਰਾਪ।
ਦੂਜੀ ਗੱਲ ਸੋਚ ਰਿਹਾ ਇਹ ਬਾਦਸ਼ਾਹ ਕਿ ਜਿਹੜਾ ਸ਼ਰਾਪ ਸੀ ਰਾਮ ਰਾਏ ਦਾ ਉਹ ਪ੍ਰਗਟ ਹੋ ਗਿਆ। ਬਿਦਤੇ ਉਹ ਰਾਮ ਰਾਏ ਕੋ ਸ਼ਰਾਪ, ਅੱਜ ਉਹ ਸ਼ਰਾਪ ਉਹ ਬਚਨ ਪ੍ਰਗਟ ਹੋਣ ਲਗਾ ਹੈ।
ਜੈ ਸਿੰਘ ਸੰਗ ਕਹਿਓ ਤੈ ਸਮੇਂ।
ਇਹ ਰਾਜੇ ਨੇ ਬਾਦਸ਼ਾਹ ਨੇ ਰਾਜੇ ਨਾਲ ਇਸ ਤਰ੍ਹਾਂ ਇਹ ਬਚਨ ਕੀਤੇ ਹਨ।
ਸੁਧ ਲੇ ਹੋ ਨਿਤ ਦੇ ਹੋ ਸਭ ਪੁਨ ਹਮੇ।
ਰਾਜਾ ਜੈ ਸਿੰਘ ਇਸ ਤਰ੍ਹਾਂ ਕਰਨਾ, ਰੋਜ਼ ਖਬਰ ਲੈਂਦੇ ਰਹਿਣਾ, ਸਾਨੂੰ ਖਬਰ ਭੇਜਦੇ ਰਹਿਣਾ।
ਬਹੁਰ ਅਪਰ ਪਰ ਸੰਗ ਚਲਾਏ, ਸ਼ਾਹ ਸਭਾ ਸਭ ਹੀ ਬਿਸਮਾਏ।
ਬਾਦਸ਼ਾਹ ਦੀ ਸਭਾ ਸਾਰੀ ਹੈਰਾਨ ਹੋ ਰਹੀ ਹੈ ਤੇ ਅਨੇਕਾਂ ਪ੍ਰਸੰਗ ਉੱਥੇ ਚੱਲ ਰਹੇ ਹਨ ਕਿ ਮਹਾਰਾਜ ਕਿਵੇਂ ਬਿਮਾਰ ਹੋਏ, ਕਿਵੇਂ ਤਾਪ ਚੜਿਆ ਹੈ, ਕਿਵੇਂ ਬਿਮਾਰੀ ਆਈ ਹੈ, ਇਸ ਤਰ੍ਹਾਂ ਸਭ ਗੱਲਬਾਤ ਹੋ ਰਹੀ ਹੈ। ਸਭ ਸਭਾ ਹੈਰਾਨ ਹਨ ਤੇ ਸਤਿਗੁਰ ਪਾਤਸ਼ਾਹ ਆਪਣੀ ਮਸਤੀ ਵਿਖੇ ਪਲੰਘ ਤੇ ਪਏ ਹੋਏ ਹਨ, ਦੁੱਖ ਸੁੱਖ ਤੋਂ ਨਿਰਲੇਪ ਹਨ। ਭਾਵੇਂ ਸਰੀਰਕ ਦੁੱਖ ਹੈ ਪਰ ਮਾਨਸਿਕ ਦੁੱਖ ਨਹੀਂ। ਇਹੀ ਗੁਰੂ ਦੀ ਸ਼ਕਤੀ ਹੈ ਤੇ ਇਹੀ ਗੁਰੂ ਨਾਨਕ ਪਾਤਸ਼ਾਹ ਰੂਪ ਹਨ। ਸਤਿਗੁਰ ਪਾਤਸ਼ਾਹ ਨੇ ਇਹੀ ਆਖਿਆ, ਕਰਕ ਕਰੇਜੇ ਮਾਹੇ। ਉਹ ਕਰੇਜੇ ਵਿਖੇ ਕਲਕ ਹੈ, ਇੱਕ ਪੀੜਾ ਹੈ, ਦੁੱਖ ਹੈ, ਉਹ ਦੁੱਖ ਮਿਟੇਗਾ ਗੁਰੂ ਦੇ ਮਿਲਾਪ ਦੁਆਰਾ।